You're with SBS Radio.
ਪਿਆਰੇ ਦੋਸਤੋ, ਇਸ ਵੇਲੇ ਭਾਰਤ ਤੋਂ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਖੇਤੀਬਾੜੀ ਸੈਕਟਰ 'ਚ ਸਾਇੰਸ ਖੋਜ ਪੜਤਾਲ 'ਚ ਉਹਨਾਂ ਦਾ ਕਾਫੀ ਨਾਂ ਹੈ ਅਤੇ ਆਸਟ੍ਰੇਲੀਆ ਨਾਲ ਵੀ ਉਹ ਇਸ ਖੇਤਰ ਵਿੱਚ ਆਪਣੀ ਖੋਜ ਪੜਤਾਲ ਜ਼ਰੀਏ ਕਾਫੀ ਸਾਂਝ ਰੱਖਦੇ ਆ, ਜੋੜ ਜੋੜੁੱਤ ਰੱਖਦੇ ਆ। ਅੱਜ ਆਪਾਂ ਉਹਨਾਂ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕਰਨੀ ਆ ਅਤੇ ਅੱਜ ਕੱਲ੍ਹ ਉਹ ਕਿਹੜੇ ਖੇਤਰ ਵਿੱਚ ਆਪਣਾ ਕੰਮਕਾਰ ਜਾਰੀ ਰੱਖ ਰਹੇ ਆ ਉਸ ਬਾਰੇ ਵੀ ਜਾਣਨਾ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਐਂਡ SBS ਦੀ ਸਾਰੀ ਟੀਮ ਨੂੰ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜਿੰਨੇ ਵੀ ਸਰੋਤੇ ਔਰ ਜਿਹੜੇ ਬੰਦੇ ਤੁਹਾਡੇ ਪ੍ਰੋਗਰਾਮ ਸੁਣ ਰਿਹਾ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਪੰਜਾਬ ਤੋਂ, ਮੈਂ ਪੰਜਾਬ ਤੋਂ ਬੋਲ ਰਿਹਾ ਹਾਂ ਸਰ।
ਜੀ, ਤੁਹਾਡੀ ਸਾਂਝ ਮੇਰਾ ਖਿਆਲ PAU ਨਾਲ ਹੈ ਅਤੇ ਨਾਲ ਨਾਲ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਆਸਟ੍ਰੇਲੀਆ ਤੁਸੀਂ ਕਿੰਨੀ ਕੁ ਦੇਰ ਰਹਿ ਕੇ ਗਏ ਹੋ ਅਤੇ ਕਿਹੜੀ ਫੈਲੋਸ਼ਿਪ ਸੀ ਉਸ ਵੇਲੇ ਅਤੇ ਕਿਹੜੀ ਯੂਨੀਵਰਸਿਟੀ, ਕਿਹੜੇ ਇੰਸਟੀਚਿਊਟ ਨਾਲ ਸਾਂਝ ਰੱਖਦੇ ਹੋ?
ਪ੍ਰੀਤਿੰਦਰ ਜੀ, ਮੈਂ ਆਪਣੀ ਜੋ ਬੈਚੁਲਰ ਹੈ ਐਂਡ ਮਾਸਟਰ ਹੈ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਖੇਤਰ ਦੇ ਵਿੱਚ ਕੀਤੀ ਹੈ ਅਤੇ ਉਸ ਤੋਂ ਬਾਅਦ ਮੈਨੂੰ PhD ਕਰਨ ਦਾ ਮੌਕਾ ਮਿਲਿਆ ਆਸਟ੍ਰੇਲੀਆ ਦੇ ਵਿੱਚ ਅਤੇ ਆਸਟ੍ਰੇਲੀਆ ਗੌਰਮੈਂਟ ਦੀ ਫੈਲੋਸ਼ਿਪ ਸੀ ਫਰੋਮ ACR ਸੈਂਟਰ ਹੈ, ਉਹਨਾਂ ਦਾ ਇੱਕ ਅੰਤਰਰਾਸ਼ਟਰੀ ਖੋਜ ਸੈਂਟਰ ਹੈ ACR, ਆਸਟ੍ਰੇਲੀਅਨ ਸੈਂਟਰ ਫਾਰ ਇੰਟਰਨੈਸ਼ਨਲ ਐਗਰੀਕਲਚਰ ਰਿਸਰਚ। ਸੋ ਉਹ ਜਿੰਨੇ ਵੀ ਡਿਵੈਲਪ ਕੰਟਰੀ ਹੈਗੇ ਉਹਨਾਂ ਤੋਂ ਸਟੂਡੈਂਟ ਚੂਜ਼ ਕਰਦੇ ਆ, ਬ੍ਰਿਲੀਅੰਟ ਸਟੂਡੈਂਟ, ਫਿਰ ਉਹਨਾਂ ਨੂੰ ਫੈਲੋਸ਼ਿਪ ਦਿੰਦੇ ਆ ਆਸਟ੍ਰੇਲੀਅਨ ਯੂਨੀਵਰਸਿਟੀ ਵਿੱਚ ਪੜ੍ਹਨ ਲਈ। ਅਤੇ ਮੈਂ ਪੜ੍ਹਿਆ ਚਾਰਲਸ ਸਟਰਟ ਯੂਨੀਵਰਸਿਟੀ ਵਾਹਗਾ ਵਾਹਗਾ ਕੈਂਪਸ, ਉੱਥੋਂ ਮੈਂ PhD ਕੀਤੀ ਹੈ। ਮੈਂ PhD 2006 ਮਈ ਦੇ ਵਿੱਚ ਸਟਾਰਟ ਕੀਤੀ ਸੀ ਅਤੇ 2010 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਹੀ ਰਿਹਾ ਸੀ। ਬਟ ਉਸ ਦੌਰਾਨ ਵਿੱਚ ਹੀ ਮੈਂ ਆਪਣੇ ਕੁਛ ਜੋ ਮੇਰਾ ਫੀਲਡ ਦਾ ਕੰਮ ਸੀ, ਕਿਉਂਕਿ ਮੈਂ ਐਗਰੀਕਲਚਰ ਸਾਇੰਟਿਸਟ ਹਾਂ ਅਤੇ ਕੁਛ ਫੀਲਡ ਦਾ ਕੰਮ ਕਰ ਲਿਆ, ਬੈਕ ਪੰਜਾਬ ਦੇ ਵਿੱਚ ਵੀ ਥੋੜ੍ਹਾ ਟਾਈਮ ਬਤੀਤ ਕੀਤਾ, ਬੈਕ ਟੂ ਯੂਨੀਵਰਸਿਟੀ ਲੁਧਿਆਣਾ ਯੂਨੀਵਰਸਿਟੀ ਦੇ ਨਾਲ ਸਾਡਾ ਟਾਈ ਅਪ ਸੀ ਉਸ ਟਾਈਮ ਵੀ, ਅਤੇ ਕਦੇ ਆਉਂਦਾ ਜਾਂਦਾ ਰਹਿੰਦਾ ਸੀ ਉਸ ਯੂਨੀਵਰਸਿਟੀ 'ਚ, ਕਦੇ ਉਸ ਯੂਨੀਵਰਸਿਟੀ। ਬਟ ਮੈਂ 2010 ਤੱਕ ਚਾਰਲਸ ਸਟਰਟ ਯੂਨੀਵਰਸਿਟੀ ਵਾਹਗਾ ਵਾਹਗਾ ਦੇ ਵਿੱਚ ਰਹੀ।
ਅਤੇ ਕਿਹੜੀ ਫੈਲੋਸ਼ਿਪ ਉਸ ਵੇਲੇ ਤੁਹਾਨੂੰ ਮਿਲੀ ਹੋਈ ਸੀ? ਮੈਂ ਦੇਖਦਾ ਪਿੱਛੇ ਜੇ ਤੁਹਾਡਾ ਜਿਹੜਾ ਅਦਾਰਾ ਜਿਹਦੇ ਨਾਲ ਤੁਸੀਂ ਕਾਫੀ ਦੇਰ ਆਸਟ੍ਰੇਲੀਆ 'ਚ ਜੁੜੇ ਰਹੇ ਹੋ, ਉਹਨਾਂ ਨੇ ਹਾਲ ਹੀ ਵਿੱਚ ਤੁਹਾਡੀ ਤਸਵੀਰ ਵੀ ਸਾਂਝੀ ਕੀਤੀ ਹੈ, ਪਿਛਲੇ ਮਹੀਨੇ ਦੀ ਉਹ ਗੱਲ ਆ, ਉਹ ਕਿਸ ਸਿਲਸਿਲੇ 'ਚ ਤੁਹਾਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ?
ਹਾਂਜੀ ਪ੍ਰੀਤਿੰਦਰ ਜੀ, ਉਹ ਜਿੱਦਾਂ ਕਿ ਮੈਂ ਦੱਸਾਂ ਵੀ ਆਸਟ੍ਰੇਲੀਅਨ ਸੈਂਟਰ ਫਾਰ ਇੰਟਰਨੈਸ਼ਨਲ ਐਗਰੀਕਲਚਰ ਰਿਸਰਚ, ਉਹਨਾਂ ਦੀ ਇੱਕ ਸਟੂਡੈਂਟ ਨੂੰ ਇਨਕਰੇਜ ਕਰਨ ਦੀ, ਉਹਨੂੰ ਹੱਲਾਸ਼ੇਰੀ ਦੇਣ ਦੀ ਇੱਕ ਫੈਲੋਸ਼ਿਪ ਹੈ ਜਿਹਨੂੰ ਜੌਨ ਆਲਰਾਈਟ ਫੈਲੋਸ਼ਿਪ ਕਹਿੰਦੇ ਆ। ਉਹ ਉਸ ਟਾਈਮ ਤਾਂ ਕਾਫੀ ਸੀ, 15-16 ਹਰੇਕ ਸਾਲ ਦਿੱਤੀਆਂ ਜਾਂਦੀਆਂ ਸੀ, ਬਟ ਹੁਣ ਥੋੜ੍ਹੇ ਜਿਹੇ ਘੱਟ ਗਈਆਂ। ਪਰ ਉਹ ਜਿੰਨੇ ਵੀ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਦੇ ਸੰਬੰਧ ਹੈਗੇ ਆ ਖੇਤੀਬਾੜੀ ਰਿਸਰਚ ਦੇ ਨਾਲ, ਖੇਤੀਬਾੜੀ ਖੋਜ ਦੇ ਨਾਲ, ਉਹ ਉਹਨਾਂ ਤੋਂ ਐਪਲੀਕੇਸ਼ਨ ਮੰਗਦੇ ਆ ਸਟੂਡੈਂਟਸ ਤੋਂ, ਫਿਰ ਉਹਨਾਂ ਦੇ ਗਲੋਬਲ ਕੰਪੀਟੀਸ਼ਨ ਹੈ, ਮਤਲਬ ਇੱਕ ਕਮੇਟੀ ਬਣਦੀ, ਫਿਰ ਉਹ ਤੋਂ ਜਿਹੜੇ ਹੋਣਹਾਰ ਵਿਦਿਆਰਥੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜਿਹਨਾਂ ਦਾ ਪ੍ਰੋਜੈਕਟ ਦੇ ਵਿੱਚ ਉਹਨਾਂ ਨੂੰ ਕੁਛ ਲੱਗਦਾ ਵੀ ਇਹ ਇੱਕ ਵਧੀਆ ਪ੍ਰੋਜੈਕਟ, ਫਿਰ ਉਹਨਾਂ ਨੂੰ ਉਹ ਫੰਡ ਦਿੰਦੇ ਆ 3 ਸਾਲ ਲਈ, 4 ਸਾਲ ਲਈ ਫੁੱਲ ਫਲੈਸ਼ਡ ਫੰਡ, ਜਿਹੜਾ ਖੋਜ ਕਰਨ ਦਾ ਅਤੇ ਟਿਊਸ਼ਨ ਫੀਸ ਯੂਨੀਵਰਸਿਟੀ 'ਚ ਪੜ੍ਹਨ ਦਾ, ਅਤੇ ਨਾਲ ਨਾਲ ਉਹ ਸਟਾਈਪੈਂਡ ਵੀ ਦਿੰਦੇ ਆ। ਤੋ ਬਟ ਤੁਹਾਡੇ ਪ੍ਰੋਗਰਾਮ ਜ਼ਰੀਏ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ACR ਦਾ, ਜਿਨ੍ਹਾਂ ਨੇ ਮੈਨੂੰ ਇਸ ਫੈਲੋਸ਼ਿਪ ਲਈ ਚੁਣਿਆ। ਅਤੇ ਉਸ ਤੋਂ ਬਾਅਦ ਮੈਂ ਕਹਿ ਸਕਦਾ ਕਿ ਮੇਰੀ ਜਿਹੜੀ ਲਾਈਫ ਹੈ ਉਹ ਚੇਂਜ ਹੋ ਗਈ ਹੈ, ਕਿਉਂਕਿ ਇੱਕ ਤਾਂ ਤੁਸੀਂ ਆਮ ਸਕੋਲਰਸ਼ਿਪ ਤੇ ਪੜ੍ਹਨ ਆਉਂਦੇ ਹੋ, ਹਨਾ, ਇੱਕ ਫੈਲੋਸ਼ਿਪ ਹੈ ਉਹਦੇ ਵਿੱਚ ਕੀ ਐਡਵਾਂਟੇਜ ਹੈ ਵੀ ਤੁਹਾਨੂੰ ਜਿਹੜੇ ਵੀ ਤੁਹਾਡੇ ਖੇਤਰ ਦੇ ਵਿੱਚ ਵੱਡੀਆਂ ਨਾਮਵਰ ਹਸਤੀਆਂ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ ਜਾਂਦਾ, ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ, ਫਿਰ ਤੁਹਾਡੀ ਜਿਹੜੀ ਸੋਚ ਹੈ ਉਹ ਥੋੜ੍ਹੀ ਜਿਹੀ ਹੋਰ ਵਿਸ਼ਾਲ ਹੋ ਜਾਂਦੀ ਹੈ। ਅਤੇ ਉਹੀ ਉੱਥੋਂ ਮੇਰੀ ਲਾਈਫ ਦੇ ਵਿੱਚ ਚੇਂਜ ਆਇਆ, ਦੈਨ ਮੈਨੂੰ ਲੱਗਿਆ ਕਿ ਨਹੀਂ, ਮੈਂ ਵੀ ਕੁਛ ਕਰ ਸਕਦਾ, ਅਤੇ ਫਿਰ ਮੈਂ ਇਸ ਖੇਤਰ ਦੇ ਵਿੱਚ ਅੱਗੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਜਾਰੀ ਰੱਖੀ। ਅਤੇ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਜਿਹੜੀ ਮੇਰੀ ਯੂਨੀਵਰਸਿਟੀ ਜਿੱਥੋਂ ਮੈਂ PhD ਕੀਤੀ ਆ, ਚਾਰਲਸ ਸਟਰਟ ਯੂਨੀਵਰਸਿਟੀ, ਸੋ ਹਰੇਕ ਸਾਲ ਉਹ ਇੱਕ ਅਲਮਨਾਈ ਅਵਾਰਡ ਦਿੰਦੇ ਆ, ਜਿੰਨੇ ਵੀ ਉਹਨਾਂ ਦੇ 5-6 ਖੇਤਰ ਉਹਨਾਂ ਨੇ ਸਿਲੈਕਟ ਕੀਤੇ ਹੋਏ ਆ, ਜਿਹਨਾਂ ਕਮਿਊਨਿਟੀ ਸਰਵਿਸਿਸ ਜਾਂ ਖੋਜ ਦਾ ਖੇਤਰ ਹੈ ਜਾਂ ਕੋਈ ਹੋਰ ਖੇਤਰ ਹੈ, ਉਹਨੇ ਉਹਦੇ ਵਿੱਚੋਂ ਜਿਹੜੇ ਵੀ ਅਲਮਨਾਈ ਨੇ, ਜਿਹੜਾ ਉਹਨਾਂ ਦਾ ਪੁਰਾਣਾ ਵਿਦਿਆਰਥੀ, ਉਹਨਾਂ ਨੇ ਕੋਈ ਵਧੀਆ ਕੰਮ ਕੀਤਾ ਹੁੰਦਾ ਉਹਨੂੰ ਸਨਮਾਨਿਤ ਕਰਦੇ ਆ। ਤੋ ਇਸ ਸਾਲ 2021 ਦੇ ਵਿੱਚ ਉਹਨਾਂ ਨੇ ਮੈਨੂੰ ਚੁਣਿਆ ਸੀ, ਇਸ ਲਈ ਮੇਰੀ ਜਿੰਨੇ ਮੈਂ ਕੰਮ ਕੀਤਾ ਖੇਤੀਬਾੜੀ ਖੋਜ ਦੇ ਵਿੱਚ ਉਹਨੂੰ ਐਕਨੋਲੇਜ ਕਰਨ ਲਈ ਉਹਨੂੰ, ਅਤੇ ਉਹਨਾਂ ਨੇ ਫਿਰ ਮੈਨੂੰ ਚੁਣਿਆ ਵੀ ਇਸ ਬੰਦੇ ਨੇ ਗਲੋਬਲ ਲੈਵਲ 'ਤੇ, ਵਰਲਡ ਲੈਵਲ 'ਤੇ ਸਾਡੀ ਯੂਨੀਵਰਸਿਟੀ ਦਾ ਵੀ ਨਾਮ ਉੱਚਾ ਕੀਤਾ ਤੇ ਖੇਤੀਬਾੜੀ ਖੋਜ ਦੇ ਵਿੱਚ ਕੁਛ ਯੋਗਦਾਨ ਪਾਇਆ। ਉਹ ਤਸਵੀਰ ਜਿਹੜੀ ਤੁਸੀਂ ਵੀ ਗੱਲ ਕਰ ਰਹੇ ਹੋ ਉਹ ACIR ਸੈਂਟਰ ਨੇ ਵੀ ਸਾਂਝੀ ਕੀਤੀ ਸੀ ਕਿਉਂਕਿ ਮੈਂ ਉਹਨਾਂ ਦਾ ਵੀ ਸਟੂਡੈਂਟ ਰਿਹਾ, ਤੋ ਯੂਨੀਵਰਸਿਟੀ ਨੇ ਵੀ ਸਾਂਝੀ ਕੀਤੀ ਸੀ। ਤੋ ਉਹ ਉਸ ਤਸਵੀਰ ਦੀ ਸਟੋਰੀ ਹੈ ਜੀ।
ਤੁਹਾਡੇ ਮਾਣ ਸਨਮਾਨ ਪ੍ਰਾਪਤੀਆਂ ਤੇ ਖੋਜ ਪੜਤਾਲ ਦੀ ਗੱਲਬਾਤ ਆਪਾਂ ਜਾਰੀ ਰੱਖਾਂਗੇ, ਪਰ ਇੱਕ ਹਲਕਾ ਜਿਹਾ ਸਵਾਲ ਵੀ ਮੈਂ ਇੱਥੇ ਪੁੱਛਣਾ ਚਾਹੁੰਦਾ। ਬਹੁਤ ਸਾਰੇ ਲੋਕ ਨੇ ਜਾਂ ਸਕਿੱਲਡ ਮਾਈਗ੍ਰੈਂਟਸ ਨੇ ਜਿਹੜੇ ਇੱਥੇ ਪੜ੍ਹਾਈ ਲਈ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਉਂਦੇ ਆ ਅਤੇ ਫਿਰ ਇੱਥੇ ਹੀ ਵੱਸ ਜਾਂਦੇ ਆ ਕਿਉਂਕਿ ਇੱਥੇ ਮਹਿਸੂਸ ਕੀਤਾ ਜਾਂਦਾ ਕਿ ਸ਼ਾਇਦ ਤਨਖਾਹਾਂ ਜ਼ਿਆਦਾ ਨੇ, ਜ਼ਿੰਦਗੀ ਦਾ ਸਤਰ ਜਾਂ ਪੱਧਰ ਵਧੀਆ, ਪਰ ਤੁਸੀਂ ਦੁਬਾਰਾ ਫਿਰ ਭਾਰਤ ਹੀ ਮੁੜ ਗਏ ਹੋ, ਕੀ ਕਾਰਨ ਰਹੇ?
ਇਹ ਪ੍ਰੀਤਿੰਦਰ ਜੀ ਬਹੁਤ ਵਧੀਆ ਕੁਐਸਚਨ ਹੈ, ਤੁਸੀਂ ਪਹਿਲੇ ਬੰਦੇ ਨੇ। ਬਹੁਤ ਸਾਰੇ ਬੰਦਿਆਂ ਨੇ ਇਹ ਮੈਨੂੰ ਮਤਲਬ ਜਿੰਨੇ ਵੀ ਮੇਰੇ ਜਾਣ ਪਹਿਚਾਣ ਦੇ ਜਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਬੰਦੇ ਆਸਟ੍ਰੇਲੀਆ ਨੇ ਬਹੁਤ ਵਾਰੀ ਮੈਨੂੰ ਪੁੱਛਿਆ। ਮੈਂ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਚੋਂ ਆਇਆ ਜੀ, ਕਿਉਂਕਿ ਅਸੀਂ ਖੇਤੀਬਾੜੀ ਮਤਲਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ, ਸਾਰੇ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਲੋਕ ਆ ਉਹ ਖੇਤੀਬਾੜੀ ਬੈਕਗਰਾਉਂਡ ਚੋਂ ਹੀ, ਪਿਛੋਕੜ ਤੋਂ ਹੀ ਆਉਂਦੇ ਆ। ਮੈਂ ਮਾਲਵਾ ਬੈਲਟ ਤੋਂ ਆ ਜੀ, ਜਿੱਥੇ ਮਤਲਬ ਨਰਮਾ ਤੇ ਕਣਕ ਦੀ ਖੇਤੀ ਜਾਂਦੀ ਹੈ, ਤੇ ਜੇ ਤੁਸੀਂ ਆਪਣਾ ਪਿੱਛੇ ਝਾਤ ਮਾਰੋ ਕੁਛ ਸਾਲਾਂ ਦੇ ਵਿੱਚ ਜਿੰਨੀਆਂ ਵੀ ਮਤਲਬ ਫਾਰਮਰ ਚੋਂ ਖੁਦਕੁਸ਼ੀਆਂ ਹੋਈਆਂ ਮਾਲਵਾ ਬੈਲਟ ਚੋਂ, ਖਾਸ ਕਰ ਨਰਮਾ ਖੇਤਰ ਚੋਂ ਹੀ ਹੋਈਆਂ ਜੀ। ਜਦੋਂ ਮੈਂ ਸ਼ੁਰੂ ਗਿਆ ਸੀ ਉੱਥੇ PhD ਕਰਨ ਤੋਂ, ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਵੀ ਮੈਂ ਹਾਂ ਮੈਂ ਪੜ੍ਹ ਕੇ ਉੱਥੇ ਹੀ ਰਹੂੰਗਾ, ਤੇ ਮੈਨੂੰ ਇਹ ਸੀ ਵੀ ਜੇ ਮੈਂ ਪੜ੍ਹੂੰਗਾ ਤਾਂ ਮੈਂ ਵਾਪਿਸ ਆ ਕੇ ਆਪਣੇ ਜਿਹੜੇ ਵੀ ਪੰਜਾਬ ਆ ਜਾਂ ਇੰਡੀਆ ਕਿਤੇ ਵੀ ਫਾਰਮਰ ਕਮਿਊਨਿਟੀ ਜਿਹੜੀ ਆਪਣੀ ਕਿਸਾਨੀ ਵਰਗ ਹੈ, ਮੈਂ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰ, ਜਿੱਦਾਂ ਵੀ ਹੋ ਸਕਦੀ ਹੈ ਥਰੂ ਮੇਰੇ ਕੰਮ ਦੇ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ। ਉਹ ਮੇਰੇ ਸ਼ੁਰੂ 'ਚ ਸੀ, ਇਸੇ ਕਰਕੇ ਵੀ ਮੈਂ ਆਪਣਾ ਪੜ੍ਹਾਈ ਖਤਮ ਕੀਤੀ ਤੇ ਨਾਲ ਦੀ ਨਾਲ ਮੈਂ ਵਾਪਸ ਆ ਗਿਆ, ਤੇ ਹੁਣ 10-11 ਸਾਲ ਹੋ ਗਿਆ ਮੈਨੂੰ ਇੱਥੇ ਹੀ ਕੰਮ ਕਰਦਿਆਂ ਨੂੰ ਇੰਡੀਆ ਦੇ ਵਿੱਚ। ਤੇ ਉਹ ਇੱਕ ਮੇਰੇ ਮਨ ਦੀ ਭਾਵਨਾ ਸੀ ਕਿ ਤੁਹਾਨੂੰ ਵਾਪਸ ਆ ਕੇ, ਕਿਉਂਕਿ ਪ੍ਰੀਤਿੰਦਰ ਜੀ ਸੋਚ ਹੈ ਵੀ ਜਦੋਂ ਤੁਸੀਂ ਪੜ੍ਹਦੇ ਹੋ ਹਨਾ, ਠੀਕ ਹੈ ਤੁਹਾਡੇ ਪੇਰੈਂਟਸ ਤੁਹਾਡੀ ਜ਼ਰੂਰ ਤੁਹਾਨੂੰ ਹੈਲਪ ਕਰਦੇ, ਤੁਹਾਡੀ ਮਦਦ ਕਰ, ਬਟ ਉਹਦੇ ਵਿੱਚ ਕਮਿਊਨਿਟੀ ਦਾ ਵੀ ਇੱਕ ਰੋਲ ਹੁੰਦਾ ਹਨਾ। ਤੋ ਉਹ ਇੱਕ ਮੇਰਾ ਇੱਕ ਉਹ ਹੈਗਾ ਵੀ ਤੁਸੀਂ ਤੁਹਾਨੂੰ ਕਮਿਊਨਿਟੀ ਨੂੰ ਵਾਪਿਸ ਕਰਨਾ ਚਾਹੀਦਾ ਜਿਹਨੇ ਤੁਹਾਡੇ 'ਚ ਇਨਵੈਸਟ ਕੀਤਾ, ਤੋ ਥਰੂ ਐਨੀ ਮੀਨਸ ਉਹ ਤੁਹਾਨੂੰ ਵਾਪਿਸ ਕਰਨਾ ਚਾਹੀਦਾ। ਤਾਂ ਉਹ ਇੱਕ ਮੇਰੀ ਭਾਵਨਾ ਸੀ ਕਿ ਮੈਂ ਵਾਪਿਸ ਆ ਕੇ ਖਾਸ ਕਰ ਆਪਣੇ ਜਿਹੜੇ ਕਿਸਾਨ ਵਰਗ ਆ ਉਹਦੀ ਥੋੜ੍ਹੀ ਬਹੁਤ ਹੈਲਪ ਕਰਾਂ ਜਿੱਦਾਂ ਵੀ ਮੈਂ ਕਰ ਸਕਦਾ।
ਅਤੇ ਹੁਣ ਤੁਹਾਡੇ ਮੌਜੂਦਾ ਖੋਜ ਪੜਤਾਲ ਦੀ ਆਪਾਂ ਗੱਲ ਕਰੀਏ ਤਾਂ ਕਿਹੜੇ ਅਦਾਰੇ ਨਾਲ ਜੁੜੇ ਹੋਏ ਹੋ ਅਤੇ ਕਿਹੜੇ ਪ੍ਰੋਜੈਕਟ ਇਸ ਵੇਲੇ ਤੁਹਾਡੇ ਅੰਡਰ ਚੱਲ ਰਹੇ ਨੇ?
ਹਾਂਜੀ, ਇਸ ਵੇਲੇ ਮੈਂ ਇੱਕ ਇੰਟਰਨੈਸ਼ਨਲ ਇੰਸਟੀਚਿਊਟ ਆ, ਖੇਤਰੀ ਅੰਤਰਰਾਸ਼ਟਰੀ ਖੇਤਰੀ ਖੋਜ ਸੈਂਟਰ ਆ, ਜਿਹਨੂੰ ਇੰਗਲਿਸ਼ 'ਚ ਇੰਟਰਨੈਸ਼ਨਲ ਵੀਟ ਐਂਡ ਮੇਜ ਇੰਪਰੂਵਮੈਂਟ ਸੈਂਟਰ ਕਹਿੰਦੇ, ਜਿਹਨੂੰ ਅੰਤਰਰਾਸ਼ਟਰੀ ਕਣਕ ਐਂਡ ਮੱਕੀ ਖੋਜ ਸੰਸਥਾਨ ਕਹਿੰਦੇ ਆ। ਇਹਦਾ ਹੈੱਡਕੁਆਟਰ ਮੈਕਸੀਕੋ ਦੇ ਵਿੱਚ ਹੈ, ਬਟ ਮੈਂ ਇੱਥੇ ਇੰਡੀਆ ਦੇ ਵਿੱਚ ਕੰਮ ਕਰਦਾ, ਸਾਊਥ ਏਸ਼ੀਆ ਦੇ ਵਿੱਚ ਹੀ ਕਹਿ ਲਓ ਤੁਸੀਂ। ਮੈਂ ਕਾਠਮੰਡੂ ਸਾਡਾ ਆਫਿਸ ਹੈਗਾ, ਮੈਂ ਉੱਥੇ ਬੇਸ ਹੈਗਾ, ਬਟ ਅਸੀਂ ਕੰਮ ਇੰਡੀਆ, ਬੰਗਲਾਦੇਸ਼, ਨੇਪਾਲ, ਜਿੰਨੇ ਵੀ ਇੱਥੇ ਆਪਣੇ ਪੜੋਸੀ ਦੇਸ਼ ਹੈਗਾ ਸਾਰਿਆਂ ਦੇ ਵਿੱਚ ਮੈਂ ਅਸੀਂ ਕੰਮ ਕਰਦੇ ਹੈਗਾ। ਤੇ ਜਿਹੜਾ ਮੈਂ 2-3 ਪ੍ਰੋਜੈਕਟ ਦੇ ਵਿੱਚ ਕੰਮ ਕਰ ਰਿਹਾ ਹੈਗਾ, ਉਹਦਾ ਜਿਹੜਾ ਫੋਕਸ ਹੈ ਜਿੱਥੇ ਅਸੀਂ ਕੰਮ ਕਰਦੇ ਹਾਂ ਪੰਜਾਬ ਹਰਿਆਣਾ ਹੈਗਾ, ਜਿੱਥੇ ਜਿਹਨੂੰ ਆਪਾਂ ਟੈਕਨੀਕਲ ਆ ਗਿਆ ਤਕਨੀਕੀ ਲੈਂਗੁਏਜ ਵਿੱਚ ਸੈਕਿੰਡ ਜਨਰੇਸ਼ਨ ਆਫ ਐਗਰੀਕਲਚਰ ਪ੍ਰੋਬਲਮ ਕਹਿੰਦੇ ਆ, ਜਿੱਦਾਂ ਏਅਰ ਪੋਲਿਊਸ਼ਨ ਹੋ ਗਿਆ ਪਰਾਲੀ ਤੋਂ, ਜਿੱਦਾਂ ਜਲਦੀ ਆ ਉਹ ਏਅਰ ਪੋਲਿਊਸ਼ਨ ਦਾ ਹੈਗਾ, ਜਦ ਨੀਚੇ ਪਾਣੀ ਦਾ ਸਤਰ ਘੱਟ ਰਿਹਾ, ਪਾਣੀ ਆਪਣਾ ਖੇਤੀ ਉਹਦੇ ਲਈ ਖੇਤੀਬਾੜੀ ਲਈ ਘੱਟ ਰਿਹਾ, ਇਹਨਾਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੈਕਿੰਡ ਜਨਰੇਸ਼ਨ ਐਗਰੀਕਲਚਰ ਤੋਂ, ਇਹਨਾਂ ਨੂੰ ਕਿੱਦਾਂ ਸੋਲਵ ਕਰ ਸਕਦੇ ਆ, ਉਹਦੀਆਂ ਨਵੀਆਂ ਤਕਨੀਕਾਂ ਕੀ ਹੈ, ਕਿੱਦਾਂ ਆਪਾਂ ਪੋਲਿਸੀ ਜਿੱਦਾਂ ਗਵਰਨਮੈਂਟ ਨੂੰ ਕੀ ਸੁਜੈਸਟ ਕਰ ਸਕਦੇ ਹਾਂ ਜਿਹਦੇ ਨਾਲ ਆਪਣੀਆਂ ਪ੍ਰੋਬਲਮ ਸੋਲਵ ਹੋ ਸਕਣ। ਇਸ ਖੇਤਰ ਦੇ ਵਿੱਚ ਤਾਂ ਸਾਡੇ ਕਈ ਪ੍ਰੋਜੈਕਟ ਜਿਹਨਾਂ 'ਚ ਮੈਂ ਹੈਗਾ ਕੰਮ ਕਰਦੇ ਹਾਂ ਉਹ ਇਸ ਦਿਨ, ਬਟ ਦੂਜੇ ਪਾਸੇ ਜਿਹੜੀਆਂ ਅੰਡਰ ਡਿਵੈਲਪ ਸਟੇਟਸ ਹੈਗੀਆਂ ਜਿੱਦਾਂ ਆਪਣਾ ਬਿਹਾਰ ਲਾ ਲਓ, UP, ਉੜੀਸਾ, ਜਿੱਥੇ ਪੈਦਾਵਾਰ ਘੱਟ ਹੈ ਐਜ਼ ਕੰਪੇਅਰ ਟੂ, ਜੇ ਆਪਾਂ ਤੁਲਨਾ ਕਰੀਏ ਆਪਣੇ ਪੰਜਾਬ ਹਰਿਆਣਾ, ਉੱਥੇ ਪੈਦਾਵਾਰ ਕਣਕ ਅਤੇ ਝੋਨੇ ਦੀ ਪੈਦਾਵਾਰ ਬਹੁਤ ਘੱਟ ਹੈ, ਫਿਰ ਉੱਥੇ ਸਾਡਾ ਕੰਮ ਹੈਗਾ ਵੀ ਕਿਹੜੀਆਂ ਤਕਨੀਕਸ ਹੈਗੀਆਂ ਜਿਹੜੀਆਂ ਫਾਰਮਰ ਨੂੰ ਹੈਲਪ ਕਰ ਸਕਦੀਆਂ ਫਾਰਮਰ ਦੀ ਪੈਦਾਵਾਰ ਉੱਚਾ ਕਰਨ ਲਈ, ਜਿੱਦਾਂ ਕਿ ਝੋਨੇ ਦੀ ਪੈਦਾਵਾਰ ਹੈ ਉੱਥੇ ਆਪਣੇ ਪੰਜਾਬ ਨਾਲੋਂ ਆਲਮੋਸਟ ਅੱਧੀ ਹੈ, ਤਾਂ ਕਿਹੜੀਆਂ ਤਕਨੀਕਸ ਹੈਗੀਆਂ ਫਾਰਮਰ ਜਿਹੜੀਆਂ ਫਾਰਮਰ ਅਪਣਾ ਸਕਣ, ਪੈਦਾਵਾਰ ਵੱਧ ਸਕੇ, ਤੇ ਉਹਦੇ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ, ਕਿੱਦਾਂ ਦੀਆਂ ਪੋਲਿਸੀਜ਼ ਬਣਨੀਆਂ ਚਾਹੀਦੀਆਂ ਤਾਂ ਕਿ ਫਾਰਮਰ ਉਸ ਚੀਜ਼ਾਂ ਨੂੰ ਅਪਣਾ ਕੇ ਆਪਣਾ ਪੈਦਾਵਾਰ ਵਧਾ ਸਕਣ ਤੇ ਆਪਣੀ ਆਮਦਨ ਵੀ ਵਧਾ ਸਕਣ। ਉਹ ਡਿਫਰੈਂਟ ਪ੍ਰੋਜੈਕਟ ਹੈਗੇ ਆ ਜਿਹੜਾ ਡਿਫਰੈਂਟ ਡੋਨਰ ਏਜੰਸੀ ਜਾਂ ਜਿੰਨਾ, ਕਿਉਂਕਿ ਜਿਹੜੀ ਸਾਡਾ ਇੰਸਟੀਚਿਊਟ ਹੈ ਇਹ ਨੋਨ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ, ਨੋ ਪ੍ਰੋਫਿਟ ਨੋ ਲੋਸ ਹੈ, ਤੋ ਅਸੀਂ ਪ੍ਰੋਜੈਕਟ ਲਈ ਜਿੰਨੇ ਵੀ ਡੋਨਰਸ ਹੈਗੇ ਆ ਉਹਦੀ ਭਾਲ ਕਰਦੇ ਹਾਂ, ਸੋ ਸਾਡੇ ਜਿੰਨੇ ਵੀ ਪ੍ਰੋਜੈਕਟ ਹੈਗੇ ਆ ਮੇਜਰਲੀ 70-80% ਉਹ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਤੋਂ ਪੈਸੇ ਲੈ ਕੇ, ਕਿਉਂਕਿ ਉਹ ਚੈਰਿਟੀ ਦੇ ਵਿੱਚ ਬਹੁਤ ਇਨਵੈਸਟ ਕਰਦੇ ਆ ਅਤੇ ਉਹ ਸਾਡੇ ਜਿੰਨੇ ਵੀ ਪ੍ਰੋਜੈਕਟ ਹੈ ਮੇਜਰਲੀ ਉਹਨਾਂ ਦੁਆਰਾ ਹੀ ਫੰਡਡ ਕੀਤੇ ਜਾਂਦੇ ਆ।
ਜੀ, ਪਾਣੀ ਹੋ ਗਏ ਡੂੰਘੇ, ਝੋਨਾ ਲਾਉਣਾ ਹੀ ਛੱਡ ਦੇਣਾ, ਇਹ ਵਿਸ਼ਾ ਮੇਰੇ ਵੀ ਦਿਲ ਦੇ ਕਰੀਬ ਆ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਸਿਲਸਿਲੇ 'ਚ ਤੁਹਾਡੇ ਨਾਲ ਪੂਰੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਬ੍ਰੌਡਕਾਸਟ ਕਰਾਂਗੇ, ਆਪਣੇ ਸੁਣਨ ਵਾਲਿਆਂ ਤੱਕ ਪਹੁੰਚਦੀ ਵੀ ਕਰਾਂਗੇ। ਅਤੇ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਖੋਜ ਪੜਤਾਲ ਦੇ ਖੇਤਰ 'ਚ ਹੁਣ ਤੱਕ ਕਿੰਨੇ ਕੁ ਖੋਜ ਪੱਤਰ ਤੁਸੀਂ ਪਬਲਿਸ਼ ਕਰ ਚੁੱਕੇ ਹੋ, ਜਾਂ ਕੋਈ ਖਾਸ ਮਾਣਮੱਤੀਆਂ ਪ੍ਰਾਪਤੀਆਂ ਜਿਨ੍ਹਾਂ ਦਾ ਜ਼ਿਕਰ ਕਰਨਾ ਹੋਵੇ ਸਾਡੇ ਸੁਣਨ ਵਾਲਿਆਂ ਦੇ ਨਾਲ?
ਹਾਂਜੀ ਬਿਲਕੁਲ ਪ੍ਰੀਤਿੰਦਰ ਜੀ, ਹੁਣ ਤੱਕ ਜੇ ਤੁਸੀਂ ਅੰਤਰਰਾਸ਼ਟਰੀ ਖੋਜ ਪੱਤਰਾਂ ਦੀ ਗੱਲ ਕਰੋ ਤਾਂ 40 ਤੋਂ ਜ਼ਿਆਦਾ ਹੋ ਚੁੱਕੇ ਆ, ਜਿਹੜੇ ਟੌਪ ਦੇ ਰਿਸਰਚ ਜਰਨਲ ਆ, ਜਿਹਨੂੰ ਖੋਜ ਪੱਤਰ ਖੋਜ ਜਰਨਲ ਕਹਿੰਦੇ, ਜਿੱਦਾਂ ਨੇਚਰ ਹੋ ਗਿਆ, ਸਾਇੰਸ ਹੋ ਗਿਆ, ਕਿਉਂਕਿ ਉਹਦੇ ਵਿੱਚ ਨੇਚਰ ਸਾਇੰਸ ਬਿਲਕੁਲ ਟੌਪ 'ਤੇ ਆਉਂਦੇ, ਉਹਦੇ ਵਿੱਚ ਸਾਡੇ ਕਈ ਖੋਜ ਪੱਤਰ ਮੇਰੇ ਮਤਲਬ ਇਕੱਲੇ ਦੇ ਜਿਸ 'ਚ ਮੈਂ ਮੇਨ ਔਥਰ ਹਾਂ ਜਾਂ ਕਿਸੇ ਹੋਰ ਵੱਡੀ ਟੀਮ ਦੇ ਨਾਲ, ਕਿਉਂਕਿ ਅਸੀਂ ਜਿਹੜੀਆਂ ਵੱਡੇ ਐਡਵਾਂਸ ਰਿਸਰਚ ਇੰਸਟੀਚਿਊਟ ਆ ਜਾਂ ਅਮਰੀਕਾ ਆਸਟ੍ਰੇਲੀਆ ਦੇ ਆ ਵੱਡੀਆਂ ਯੂਨੀਵਰਸਿਟੀਜ਼ ਹੈਗੀਆਂ, ਜਿੱਦਾਂ ਕਾਰਨਲ ਯੂਨੀਵਰਸਿਟੀ ਹੋ ਗਈ, ਸਟੈਨਫੋਰਡ ਹੋ ਗਈ, ਆਸਟ੍ਰੇਲੀਆ ਦੇ ਵਿੱਚ CSIRO ਇੰਸਟੀਚਿਊਟ ਹੈਗਾ, ਉਹਨਾਂ ਨਾਲ ਸਾਡਾ ਇੱਕ ਸਾਂਝਾ ਪ੍ਰੋਗਰਾਮ ਚੱਲਦਾ ਰਹਿੰਦਾ ਅਤੇ ਉਹਦੇ ਵਿੱਚੋਂ ਅਸੀਂ ਕਾਫ਼ੀ ਕੁਛ ਇੱਦਾਂ ਦਾ ਕਰਦੇ ਰਹਿੰਦੇ ਹਾਂ। ਪਿਛਲੇ 2 ਸਾਲ ਹੋ ਗਏ ਇੱਕ ਅਸੀਂ ਖੋਜ ਪੱਤਰ ਛਾਪਿਆ ਸੀ ਨੇਚਰ ਜਰਨਲ ਵਿੱਚ, ਜੇ ਤੁਸੀਂ ਯਾਦ ਕਰੋ ਤਾਂ
ਕੋਈ ਸ਼ੱਕ ਨਹੀਂ ਨੇਚਰ ਹੋਇਆ ਹੈ ਨਾ, ਅਤੇ ਨੇਚਰ ਦਾ ਤਾਂ ਇੰਪੈਕਟ ਫੈਕਟਰ ਵੀ ਬਹੁਤ ਵੱਡੇ ਨੇ ਅਤੇ ਉਹਨਾਂ ਦਾ ਦੁਨੀਆ 'ਚ ਨਾਂ ਵਾ, ਇੱਕ ਸਿਗਨੇਚਰ ਆ ਉਹਨਾਂ ਦਾ।
ਬਿਲਕੁਲ ਜੀ, ਹਾਂਜੀ, ਉਹਦੇ ਵਿੱਚ ਜੋ ਮੈਂ 2 ਕਲੈਨਾਂ ਦੇ ਵਿੱਚੋਂ ਦੱਸਦਾ ਉਹਦੇ ਕੀ ਸੀ, ਜੇ ਤੁਸੀਂ ਦੇਖੋ ਤਾਂ ਆਪਣੇ ਝੋਨਾ ਜਦੋਂ ਸ਼ੁਰੂ ਹੋਇਆ ਤਾਂ ਆਪਣਾ ਮਈ ਦੇ ਵਿੱਚ ਝੋਨਾ ਲੱਗਦਾ ਸੀ, ਆਪਾਂ ਜੇ 70s ਦੀ ਗੱਲ ਕਰੀਏ ਜਦੋਂ ਝੋਨਾ ਪੰਜਾਬ ਦੇ ਵਿੱਚ ਆਇਆ, ਫਿਰ ਸਰਕਾਰ ਨੇ ਕੀ ਕੀਤਾ ਵੀ ਇਹਨੂੰ ਲੇਟ ਕਰਨ ਲੱਗਾ, ਇਹਦੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਟਰਾਂਸਪਲਾਂਟਿੰਗ ਡੇਟ, ਚੱਲ ਝੋਨਾ ਲਾਉਣ ਦੀ ਮਿਤੀ ਉਹਨਾਂ ਨੇ 10 ਜੂਨ ਕਰਤੀ, ਫਿਰ 15-20 ਏਦਾਂ ਉਹ ਕਰਤੀ, ਠੀਕ ਹੈ ਜੀ। ਤੇ ਉਹਦੇ ਨਾਲ ਕੀ ਹੋਇਆ ਵੀ ਝੋਨਾ ਤੁਹਾਡਾ ਲੇਟ ਹੋ ਗਿਆ, ਉਹਦੀ ਵਢਾਈ ਵੀ ਲੇਟ ਹੋ ਗਈ, ਠੀਕ ਹੈ। ਫਿਰ ਉਹ ਜਿਹੜੀ ਤੁਹਾਡੀ ਵਢਾਈ ਸੀ ਉਹ ਚਲੀ ਗਈ ਨਵੰਬਰ ਦੇ ਵਿੱਚ, ਨਵੰਬਰ ਦੇ ਵਿੱਚ ਕਣਕ ਦੇ ਉਹਦਾ ਕਣਕ ਬੀਜਣ ਦਾ ਸਮਾਂ ਆ ਜਾਂਦਾ ਜੀ, ਤੇ ਉਹਦੇ ਨਾਲ ਕੀ ਹੋਇਆ ਆਪਣੇ ਕੋਲ ਜਿਹੜੀ ਟਾਈਮ ਵਿੰਡੋ ਹੈ ਝੋਨਾ ਵੱਢਣ ਤੋਂ ਲੈ ਕੇ ਕਣਕ ਬੀਜਣ ਦਾ, ਉਹ ਬਹੁਤ ਛੋਟੀ ਹੋ ਗਈ। ਉਹਦੇ ਵਿੱਚ ਕੀ ਹੋਇਆ ਫਿਰ ਜਿੰਨੇ ਵੀ ਫਾਰਮਰ ਸੀ, ਕਿਸਾਨ ਹੈ, ਉਹਨਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਰਹੀ ਸੀ, ਉਹ ਉਹਨੂੰ ਸਾੜਨ ਲੱਗ ਗਏ ਪਰਾਲੀ ਨੂੰ। ਜੇ ਤੁਸੀਂ ਇਹਦੀ ਹਿਸਟਰੀ ਦੇਖੋ ਤਾਂ ਠੀਕ ਹੈ, ਪਹਿਲਾਂ ਜ਼ਰੂਰ ਪੈੜਾ ਪਹਿਲਾਂ ਵੀ ਸਾੜਦੇ ਸੀ, ਬਟ ਉਹ ਇੱਕ ਕਿਸੇ ਨੇ ਅਕਤੂਬਰ ਦੇ ਸ਼ੁਰੂ 'ਚ ਵੱਢ ਲਿਆ, ਕਿਸੇ ਨੇ ਅੱਧ 'ਚ ਵੱਢ ਲਿਆ, ਕਿਸੇ ਨੇ ਅਕਤੂਬਰ ਦੇ ਐਂਡ 'ਚ ਵੱਢ ਲਿਆ ਝੋਨਾ, ਫਿਰ ਉਹ ਇੱਕ ਨਾ ਇੱਕ ਇਕੱਠਾ ਨਹੀਂ ਬਚਦਾ ਸੀ। ਹੁਣ ਕੀ ਹੋਣ ਲੱਗ ਗਿਆ ਵੀ ਅਕਤੂਬਰ ਦੇ ਐਂਡ ਤੋਂ ਲੈ ਕੇ ਜਨਵਰੀ ਦੇ ਆਦੇ ਆਪਣੇ ਨਵੰਬਰ ਦੇ ਸ਼ੁਰੂ 'ਚ ਲੈ ਕੇ ਇੱਕੇਦਮ ਹੀ ਜ਼ਿਆਦਾ ਸਾਰਾ ਜਿਹੜਾ ਝੋਨੇ ਦੀ ਪਰਾਲੀ ਸੀ ਮੱਚਣ ਲੱਗ ਗਈ, ਉਸ ਕਰਕੇ ਪੋਲਿਊਸ਼ਨ ਦਾ ਜਿਹੜਾ ਵੋਲਿਊਮ ਹੈ, ਲੈਵਲ ਆ, ਉਹ ਵਧਣ ਲੱਗ ਗਿਆ ਸੀ। ਇਹ ਇੱਕ ਅਸੀਂ ਸਰਕਾਰ ਨੂੰ ਉਸ 'ਤੇ ਉਸ ਐਨਾਲਿਸਿਸ ਦੇ ਬੇਸ 'ਤੇ ਕਿਹਾ ਸੀ ਵੀ ਬਾਈ ਤੁਸੀਂ ਜਾਂ ਤਾਂ ਝੋਨੇ ਦੀ ਜਿਹੜੀ ਉਹਦੀ ਤਰੀਕ ਦੁਬਾਰਾ ਕੰਸਿਡਰ ਕਰੋ, ਨਹੀਂ ਤਾਂ ਜਿਹੜੀਆਂ ਛੋਟੀਆਂ ਕਿਸਮਾਂ ਹੈਗੀਆਂ, ਛੋਟੀਆਂ ਮਤਲਬ ਜਿਹੜੀਆਂ ਘੱਟ ਸਮੇਂ 'ਚ ਪੱਕਦੀਆਂ ਹੈਗੀਆਂ, ਉਹਨੂੰ ਇਨਕਰੇਜ ਕਰੋ ਤਾਂ ਕਿ ਜਿਹੜੀ ਝੋਨਾ ਵੱਢਣ ਦੀ ਤਰੀਕ ਥੋੜ੍ਹੀ ਜਿਹੀ ਅਕਤੂਬਰ ਦੇ ਅੱਧ 'ਚ ਆ ਜਾਵੇ, ਤਾਂ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਸਮਾਂ ਮਿਲ ਜਾਵੇ ਪਰਾਲੀ ਨੂੰ ਸਾਂਭਣ ਦਾ। ਉਹ ਇੱਕ ਉਹ ਸੀ। ਇੱਕ ਮੈਂ ਜ਼ਰੂਰ ਮੈਨਸ਼ਨ ਕਰਨਾ ਚਾਹੂੰਗਾ, ਜਿੱਦਾਂ ਝੋਨੇ ਦੀ ਪਰਾਲੀ ਨੂੰ ਸਾਂਭਣ ਦੀ ਇੱਕ ਮਸ਼ੀਨ ਬਣਾਈ ਸੀ ਹੈਪੀ ਸੀਡਰ, ਤੁਸੀਂ ਸੁਣਿਆ ਹੋਊਗਾ ਇਹ ਹੈਪੀ ਸੀਡਰ ਕਾਫੀ। ਹਾਂਜੀ ਹਾਂਜੀ, ਉਹ ਇੱਕ ਉਸ ਟੀਮ ਦੇ ਵਿੱਚ ਮੈਂ ਹੀ ਸੀ, ਉਦੋਂ ਮੈਂ ACR ਪ੍ਰੋਜੈਕਟ ਦੇ ਵਿੱਚ ਹੀ ਕੰਮ ਕਰ ਰਿਹਾ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਸ ਪ੍ਰੋਜੈਕਟ ਦੇ ਵਿੱਚ ਹੀ ਅਸੀਂ ਉਹ ਮਸ਼ੀਨ ਬਣਾਈ ਸੀ ਹੈਪੀ ਸੀਡਰ। ਉਹ ਅੱਜ ਤੋਂ ਅਸੀਂ 2005-06 ਦੇ ਵਿੱਚ ਉਹਦਾ ਪਹਿਲਾ ਪ੍ਰੋਟੋਟਾਈਪ ਬਣਾਇਆ ਸੀ, ਹੁਣ ਕਾਫੀ ਪਾਪੂਲਰ ਹੋ ਗਿਆ, ਹੁਣ ਕਾਫੀ ਪੰਜਾਬ ਦੇ ਵਿੱਚ ਹੀ 10-15 ਹਜ਼ਾਰ ਹੈਪੀ ਸੀਡਰ ਹੈਗੇ ਜਿਹੜੇ ਕਿ ਪਰਾਲੀ ਨੂੰ ਕਿੱਦਾਂ ਮੈਨੇਜ ਕਰਨਾ ਉਸ ਦੀ ਮਸ਼ੀਨ ਹੈ। ਉਹ ਇਹ ਮਤਲਬ ਪੰਜਾਬ ਦੇ ਜੇ ਗੱਲ ਕਰੀਏ ਤਾਂ 2-3 ਚੀਜ਼ਾਂ ਹੈਗੀਆਂ ਜਿਹੜੀਆਂ ਇੰਪੋਰਟੈਂਟ ਅਸੀਂ ਕੰਟਰੀਬਿਊਟ ਕੀਤੀਆਂ
ਜੀ। ਕਾਫੀ ਵੱਡੀਆਂ ਪ੍ਰਾਪਤੀਆਂ ਨੇ, ਇਹ ਕਾਫੀ ਵੱਡੇ ਪ੍ਰੋਜੈਕਟ ਨੇ, ਕਿਉਂਕਿ ਇਹ ਪੰਜਾਬ ਦੇ ਦਿਲ ਦੇ ਕਰੀਬ ਨੇ ਦੋਨੋਂ ਹੀ ਗੱਲਾਂ, ਇੱਕ ਪਰਾਲੀ ਵਾਲੀ ਅਤੇ ਇੱਕ ਪਾਣੀ ਦੀ ਡੂੰਘਾਈ, ਝੋਨਾ, ਫਸਲੀ ਚੱਕਰ, ਕਣਕ। ਅਤੇ ਅੱਜ ਕੱਲ੍ਹ ਵੀ ਜੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਲੋਕ ਵੀ ਇਸ ਗੱਲ ਨੂੰ ਕਾਫੀ ਭਾਵਨਾਤਮਕ ਤੌਰ 'ਤੇ ਇਸ ਮੁੱਦੇ ਨਾਲ ਜੁੜੇ ਹੋਏ ਆ, ਗਰੀਬੀ, ਖੁਦਕੁਸ਼ੀਆਂ, ਕਿਉਂਕਿ ਇਹਦਾ ਜਿਹੜਾ ਮੂਲ ਆ, ਆਧਾਰ ਆ, ਉਹ ਕਿਤੇ ਨਾ ਕਿਤੇ ਖੇਤੀਬਾੜੀ ਨਾਲ ਜੁੜਿਆ ਹੋਇਆ, ਅਤੇ ਪੰਜਾਬ ਇਹ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਇਹ ਸਾਰੀਆਂ ਗੱਲਾਂ ਫਿਰ ਮੱਲੋ ਮੱਲੀ ਨਾਲ ਆਈ ਜਾਂਦੀਆਂ। ਅਤੇ ਮੈਂ ਇਸ ਗੱਲ ਲਈ ਤੁਹਾਨੂੰ ਵਧਾਈ ਵੀ ਦਿੰਦਾ ਕਿ ਤੁਸੀਂ ਇਹਨਾਂ ਦੋਨਾਂ ਪ੍ਰੋਜੈਕਟਸ ਨੂੰ ਪਹਿਲ ਦੇ ਆਧਾਰ 'ਤੇ ਇਸ ਵੇਲੇ ਪੰਜਾਬ 'ਚ ਅਤੇ ਨਾਲ ਲੱਗਦੇ ਖੇਤਿਆਂ 'ਚ ਚਲਾ ਰਹੇ ਹੋ, ਅਤੇ ਜਾਂਦੀ ਵਾਰ ਦਾ ਸੁਨੇਹਾ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ, ਖੇਤੀਬਾੜੀ ਖੋਜ ਪੜਤਾਲ ਨੂੰ ਲੈ ਕੇ ਜਿਹੜੇ ਨੌਜਵਾਨ ਇਸ ਵਿਸ਼ੇ ਨੂੰ ਚੁਣਨਾ ਚਾਹੁੰਦੇ ਆ ਜਾਂ ਦੂਜੇ ਮੁਲਕਾਂ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
ਪ੍ਰੀਤਿੰਦਰ ਜੀ, ਇਸ ਖੇਤੀਬਾੜੀ ਖੋਜ ਦਾ ਜਿਹੜਾ ਖੇਤਰ ਹੈ, ਇਹਦੇ ਵਿੱਚ ਬਹੁਤ ਸਾਰੀਆਂ ਅਪੋਰਚੁਨਿਟੀਜ਼ ਹੈਗੀਆਂ, ਅਤੇ ਜਿਹੜਾ ਜਿਹੜਾ ਬੱਚਾ ਵੀ ਪੜ੍ਹਨ ਦਾ ਇੱਛਕ ਹੈਗਾ, ਇਹਦੇ ਵਿੱਚ ਇੱਕ ਤਾਂ ਤੁਹਾਨੂੰ ਜੇ ਤੁਸੀਂ ਤੁਹਾਡਾ ਬੈਕਗਰਾਊਂਡ ਜਿਹੜਾ ਤੁਹਾਡਾ ਪੜ੍ਹਨ ਦਾ, ਜਿੱਥੇ ਤੁਸੀਂ ਇੰਸਟੀਚਿਊਟ ਪੜ੍ਹੇ, ਜਿੱਦਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋ ਗਈ ਜਾਂ ਕੋਈ ਵੀ ਆਪਣੇ ਇੰਡੀਆ ਦੀ ਵਧੀਆ ਯੂਨੀਵਰਸਿਟੀ ਹੋ ਗਈ, ਉਹਦਾ ਅੱਛਾ ਬੇਸ ਹੈ, ਤੁਹਾਨੂੰ ਫੈਲੋਸ਼ਿਪ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਸਕੋਲਰਸ਼ਿਪ ਫੈਲੋਸ਼ਿਪ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਕਿਤੇ ਵੀ ਕੰਟਰੀ 'ਚ ਚਲੇ ਜਾਓ ਤੁਸੀਂ, ਆਸਟ੍ਰੇਲੀਆ, ਅਮੈਰੀਕਾ ਦੇ ਵਿੱਚ। ਅਤੇ ਉਹੀ ਆ ਵੀ ਇੱਕ ਤਾਂ ਆਪਣਾ ਜਿਹੜਾ ਪਿਛੋਕੜ ਆ ਉਹ ਖੇਤੀਬਾੜੀ ਦਾ, ਇਸ ਕਰਕੇ ਉਹਨੂੰ ਸਮਝਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਅਤੇ ਮੈਂ ਇਹੀ ਆਖੂੰਗਾ ਵੀ ਤੁਸੀਂ ਇਹਨੂੰ ਆਪਟ ਕਰੋ, ਇਹਨੂੰ ਚੁਣੋ, ਇਸ ਵਿਸ਼ੇ ਨੂੰ ਖੇਤੀਬਾੜੀ 'ਤੇ ਖੋਜ ਕਰੋ। ਜਿਹੜੀ ਪੰਜਾਬ ਦੀਆਂ ਪ੍ਰੋਬਲਮਸ ਹੈਗੀਆਂ ਉਹ ਵਿਸ਼ੇ ਥੋੜ੍ਹੇ ਜਿਹੇ ਚੁਣੋ, ਤਾਂ ਕਿ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਸਾਨੂੰ ਕਮਿਊਨਿਟੀ ਨੂੰ ਬੈਕ ਕਰਨਾ ਚਾਹੀਦਾ। ਜਿੱਦਾਂ ਵੀ ਤੁਸੀਂ ਜਿੱਦਾਂ ਆਪਣੇ ਪੰਜਾਬ ਤੋਂ ਕੋਈ ਬਾਹਰ ਵੀ ਜਾਂਦੇ ਹੈਗੇ ਆ, ਤਾਂ ਠੀਕ ਹੈ ਤੁਸੀਂ ਭਾਵੇਂ ਕਿਸੇ ਵੀ ਕੰਟਰੀ ਦੇ ਵਿੱਚ ਰਹਿ ਰਹੇ ਹੋ, ਉੱਥੇ ਆਪਣੇ ਤੁਸੀਂ ਸੈਟਲ ਡਾਊਨ ਹੋ, ਬਟ ਥੋੜ੍ਹਾ ਜਿਹਾ ਆਪਣਾ ਸਮਾਂ ਜਾਂ ਆਪਣਾ ਕੋਈ ਵੀ ਨੌਲੇਜ ਤੁਸੀਂ ਕਿਵ ਬੈਕ ਟੂ ਕਮਿਊਨਿਟੀ, ਅਸੀਂ ਤੁਹਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਿੱਥੋਂ ਆਪਾਂ ਗਏ ਹਾਂ ਉੱਥੋਂ ਵਾਪਸ ਕਰਨੀ ਚਾਹੀਦੀ ਹੈ ਉਹਨਾਂ ਨੂੰ, ਤਾਂ ਕਿ ਉਹ ਵੀ ਤੁਹਾਡੀਆਂ ਜਿਹੜੀਆਂ ਤੁਹਾਡੀ ਜਿਹੜੀ ਨੌਲੇਜ ਹੈ ਜਾਂ ਤੁਹਾਡੇ ਜਿਹੜਾ ਐਕਸਪੀਰੀਅੰਸ ਆ ਉਹਨਾਂ ਨੂੰ ਐਡਵਾਂਟੇਜ ਮਿਲੇ। ਮੈਂ ਇਹੀ ਕਹਿਣਾ ਚਾਹੂੰਗਾ ਕਿ ਬਟ ਇਹਦੇ ਵਿੱਚ ਐਗਰੀਕਲਚਰ ਰਿਸਰਚ ਦੇ ਵਿੱਚ, ਖੇਤੀਬਾੜੀ ਖੋਜ ਦੇ ਵਿੱਚ ਬਹੁਤ ਸਕੋਪ ਹੈਗਾ ਸਾਰੀਆਂ ਕੰਟਰੀਆਂ ਵਿੱਚ, ਕਿਉਂਕਿ ਜਿੱਦਾਂ ਫਾਰਮਰ ਪ੍ਰੋਟੈਸਟ ਤੁਸੀਂ ਗੱਲ ਕੀਤੀ, ਇਹਦਾ ਮੇਨ ਲੋਗੋ ਤੁਸੀਂ ਦੇਖੋ ਤਾਂ ਉਹਦੇ ਕਿ ਨੋ ਫਾਰਮਰ ਨੋ ਫੂਡ, ਦੈਟ ਮੀਨਸ ਕਿ ਉਹ ਸਾਰਾ ਕੁਛ ਬੰਦ ਹੋ ਸਕਦਾ। ਤੁਸੀਂ ਲੋਕਡਾਊਨ ਦੇ ਵਿੱਚ ਵੀ ਦੇਖਿਆ ਸਾਰਾ ਕੁਛ ਲੋਕਾਂ ਦੀਆਂ ਪ੍ਰਾਇਓਰਟੀਜ਼ ਚੇਂਜ ਹੋ ਗਈਆਂ, ਬਟ ਖਾਣੇ ਤੋਂ ਬਿਨਾਂ, ਫੂਡ ਤੋਂ ਬਿਨਾਂ ਆਪਾਂ ਨਹੀਂ ਰਹਿ ਸਕਦੇ, ਕਿਉਂਕਿ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ IPCC ਦੀ ਨਈ ਰਿਪੋਰਟ ਹੋਣ ਆਈ ਹੈ, ਕਲਾਈਮੇਟ ਚੇਂਜ ਹੋ ਰਿਹਾ, ਤਾਂ ਨਵੇਂ ਨਵੇਂ ਚੈਲੇਂਜ ਆ ਰਿਹਾ ਫੂਡ ਪ੍ਰੋਡਕਸ਼ਨ ਲਈ, ਖੇਤੀਬਾੜੀ ਲਈ, ਤਾਂ ਇਹਦੇ ਵਿੱਚ ਬਹੁਤ ਸਾਰੇ ਵਿਸ਼ੇ ਆ ਜਿਹਨਾਂ ਨੂੰ ਤੁਸੀਂ ਚੂਜ਼ ਕਰ ਸਕਦੇ ਹੋ, ਅਤੇ ਬਹੁਤ ਸਕੋਪ ਹੈ ਇਹਦੇ ਵਿੱਚ, ਤੁਹਾਨੂੰ ਜਿਹੜਾ ਤੁਹਾਨੂੰ ਕਿਤੇ ਵੀ ਸੈਟਲ ਹੋਣ ਲਈ ਹੈਲਪ ਕਰੂਗਾ।
ਜੀ, ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ, ਅਤੇ ਇੱਕ ਵਾਰ ਫਿਰ ਤੋਂ ਚਾਰਲਸ ਸਟੂਅਰਟ ਯੂਨੀਵਰਸਿਟੀ ਵੱਲੋਂ ਇੱਕ ਅਲੂਮਨਾਈ ਵਜੋਂ ਤੁਹਾਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਉਹਦੇ ਲਈ ਅਸੀਂ ਵਧਾਈ ਦਿੰਦੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਜੋੜ ਜੋੜ ਇਸੇ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕਰਾਂਗੇ। ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।
ਧੰਨਵਾਦ ਪ੍ਰੀਤਿੰਦਰ ਜੀ ਮੈਨੂੰ ਮੌਕਾ ਦੇਣ ਲਈ, ਤੁਹਾਡੇ ਨਾਲ ਅਤੇ ਤੁਹਾਡੇ ਜਿੰਨੇ ਵੀ ਸਰੋਤਿਆਂ ਨਾਲ ਗੱਲ ਕਰਨ ਦਾ, ਅਤੇ ਬਿਲਕੁਲ ਕਿਸੇ ਦਿਨ ਕੋਈ ਖਾਸ ਟੌਪਿਕ ਚੁਣ ਕੇ ਆਪਾਂ ਉਸ ਡੂੰਘਾਈ 'ਚ ਉਹਦੇ ਨਾਲ ਗੱਲਬਾਤ ਕਰਾਂਗੇ। ਪਾਣੀ ਦਾ ਅਤੇ ਜਿਹੜਾ ਏਅਰ ਪੋਲਿਊਸ਼ਨ ਦਾ ਮੁੱਦਾ ਹੈ, ਇਹ ਮੇਰੇ ਵੀ ਦਿਲ ਦੇ ਬਹੁਤ ਕਰੀਬ ਹੈ, ਅਤੇ ਕਿਸੇ ਦਿਨ ਆਪਾਂ ਇਹ ਜ਼ਰੂਰ ਗੱਲਬਾਤ ਕਰਾਂਗੇ। ਧੰਨਵਾਦ ਤੁਹਾਡਾ ਬਹੁਤ ਬਹੁਤ
ਜੀ, ਸ਼ੁਕਰੀਆ। You with SBS Radio.